ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਆਨੰਦਾ ਦੁਖ ਗਿਆ ਹਰ ਗਾਈਐ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਆਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਏ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਜਸ ਗਾਵੇ ਜੀਓ ਪਿਆ ਤੋ ਸ਼ਰਨੀ ਤੈਂਡੇ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਮੁਬਾਰਕ ਹੁਕਮਨਾਮੇ ਦੀ ਵਿਚਾਰ ਇਸ ਪਾਵਨ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਾਨੂੰ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਆਪ ਵੱਡੇ ਭਾਗਾਂ ਵਾਲੇ ਬਣੇ ਹੋ ਗੁਰੂ ਸਵਾਰਿਓ ਸਤਿਗੁਰੂ ਜੀ ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਜੋ ਬਖਸ਼ਿਸ਼ ਕਰਦੇ ਨੇ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਅੱਜ ਦਾ ਇਹ ਮੁਬਾਰਕ ਹੁਕਮਨਾਮਾ ਸੋਰਠ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 630 'ਤੇ ਸੁਭਾਏਮਾਨ ਹੈ ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਦੇ ਅੰਦਰ ਦੀ ਜੋ ਮੰਗ ਹੈ ਉਹ ਮੰਗ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ ਸੁੱਖ ਚਾਹੁੰਦਾ ਹੈ ਪਰ ਬਦਕਿਸਮਤੀ ਹੈ ਕਿ ਸੁੱਖ ਉਹਨਾਂ ਕੋਲੋਂ ਚਾਹੁੰਦਾ ਜਿਹੜੇ ਆਪ ਦੁਖੀ ਨੇ ਸੁੱਖਾਂ ਦੀ ਪ੍ਰਾਪਤੀ ਤਾਂ ਹੋਣੀ ਸੀ ਨਿਰੰਕਾਰ ਦੇ ਕੋਲੋਂ ਕਰਤਾਰ ਦੇ ਕੋਲੋਂ ਪਰ ਇਹ ਸੁੱਖ ਦੀ ਆਸ ਲਾ ਕੇ ਬੈਠ ਗਿਆ ਸੰਸਾਰ ਦੇ ਕੋਲੋਂ ਪਰਿਵਾਰ ਦੇ ਕੋਲੋਂ ਜਿਹੜਾ ਆਪ ਦੁਖੀ ਹੋਵੇ ਉਹ ਦੂਜੇ ਨੂੰ ਕਦੇ ਸੁੱਖ ਨਹੀਂ ਦੇ ਸਕਦਾ ਜਿਹੜਾ ਮਨੁੱਖ ਆਪ ਬਿਮਾਰ ਹੈ ਉਹ ਦੂਜੇ ਦਾ ਇਲਾਜ ਕਿਵੇਂ ਕਰੇਗਾ ਜਿਸ ਨੂੰ ਆਪਣੇ ਘਰ ਦਾ ਰਸਤਾ ਮਾਲੂਮ ਨਹੀਂ ਉਹ ਦੂਜੇ ਦੇ ਘਰ ਦਾ ਰਸਤਾ ਕਿਵੇਂ ਦੱਸੇਗਾ ਸੰਸਾਰ ਦੁਖੀ ਹੈ ਅਤੇ ਇਸ ਦੇ ਦੁੱਖਾਂ ਦਾ ਕਾਰਨ ਹੈ ਇਹ ਆਪਣੇ ਮੂਲ ਨਾਲੋਂ ਵਿਛੜ ਗਿਆ ਆਪਣੇ ਮੂਲ ਨਾਲੋਂ ਵਿਛੜ ਕੇ ਸੰਸਾਰ ਦੁਖੀ ਹੋ ਗਿਆ ਅਤੇ ਮਨੁੱਖ ਚਾਹੁੰਦਾ ਹੈ ਕਿ ਮੈਂ ਸੰਸਾਰ ਕੋਲੋਂ ਹੀ ਸੁੱਖ ਦੀ ਆਸ ਲਾ ਕੇ ਬੈਠਾ ਇੱਥੋਂ ਮੈਨੂੰ ਸੁੱਖ ਮਿਲ ਜਾਏ ਇਸ ਦੇ ਦੁੱਖ ਦਾ ਕਾਰਨ ਇਸ ਦੇ ਵਿਛੋੜੇ ਦਾ ਕਾਰਨ ਬਣੀ ਮਾਇਆ ਜਿਸ ਨੇ ਮਨੁੱਖ ਦਾ ਜਨਮ ਹੁੰਦਿਆਂ ਹੀ ਇਸ ਨੂੰ ਮਾਲਕ ਨਾਲੋਂ ਤੋੜ ਦਿੱਤਾ ਮੇਰੇ ਪਾਤਸ਼ਾਹ ਜੀ ਦਾ ਮੁਬਾਰਕ ਵਚਨ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ माया की है जिहड़ी मालक नालों तोड़ के संसार नाल जोड़ देवे, जिहड़ी निरंकार नालों विछोड़ा पा देवे, उस दा नाम है माया। कमाल दी गल है कि जदों इस दा अजे जन्म नहीं होया उस वेले ये माता दे उदर विच पुट्ठा है, पर इस दा ध्यान सिद्धा सी। पर जिस दिन इस दा जन्म हो गया ये आप ते सिद्धा हो गया, पर इहदा ध्यान पुट्ठा हो गया। विच्चों गर्भ निकल आया खसम वसार दुनी चित लाया, उस मालक नूं वसार के इसने संसार दे नाल चित जोड़ लिया। इसनूं तृष्णा लग गई, ते तृष्णा एक ऐसा रोग है, बाकी तमाम रोग शरीर दे जे किते इन्हां दा इलाज ना कीता जाए ये मनुख नूं मौत वाले पासे लै जांदे ने। पर गुरु सवारियो, ये तृष्णा एक ऐसा रोग है जिसने मनुख नूं मौत भी पिला दित्ती। ये तृष्णा वड्डा रोग लगा मरण मनो वसारिया, इसने ते मौत भी पिला दित्ती। ते जिस मनुख नूं अपना अंत याद नहीं, जिस नूं मौत याद नहीं, जिस नूं अंत चेते नहीं रहा, उस नूं बेअंत भी चेते नहीं रहिंदा, वह मालक भी चेते नहीं रहिंदा। ते जेड़ा उस मालक नालों विछड़ जाए उस दे जीवन विच फिर कदे सुख नहीं आ सकता। साहब जी कहिंदे ने, मनमुख स्यों कर दोस्ती सुख के पुछे मित। कहिंदे ने सांझ पाने मनमुखां दे नाल, ते ए आखें कि तेनू सुख मिल जाए ते तू सुपने विच भी ना सोच। मनमुख स्यों कर दोस्ती सुख के पुछे मित, जमन मरण का गुरमुख स्यों कर दोस्ती, सतगुर स्यों लाए चित, जमन मरण का मूल कटी है तां सुख होवी मित। कहिंदे ने सुख ते तां मिलना सी जे किते तू सांझ पांदा गुरमुखां दे नाल, तेरा चित गुरु नाल जुड़ जांदा, सतगुरु दे नाल तेरा चित जुड़दा, तेरे जीवन विच सुख हुंदा। पर मनुख उस मालक नूं भुल गया। साहब जी बाणी विच कहिंदे ने, परमेश्वर ते भुल्या व्यापन सभे रोग, बेमुख होए राम ते लगन जन्म वजोग। जन्मां जन्मांतरां दा विछोड़ा पै गया जदों अपने मूल नूं भुल गया। मन तू जोत सरूप है, अपना मूल पहचान, अपने मूल दी पछाण कर। पर मनुख अपने मूल नाल टुट गया, बस यही इस दे दुखां दा कारण बनिया। अंदर भावना है सुख दी, मंगदा सुख पर मिलदा दुख। एक संसारी बंदा ते गुरमुख बंदा इहदे विच यही अंतर है। जिहड़ा संसारी बंदा है ना, परमात्मा कहिंदा कि आ तेनू दोवे चीज़ां देंगा, तेनू दुख भी मिलेगा तेनू सुख भी मिलेगा, पर मंग तेरी है कि पहला की मंगना है। हुण ख्याल करियो, जिहड़ा संसारी बंदा है ना वह तो यह आखेगा जी पहला तो सुख दे दिओ, दुख नाल फिर वेखांगे, पहला सुख चाहिए। पर जिहड़े रब दे प्यारे ने वो कहिंदे ने नहीं, पहला दुख नाल ही दो हथ करके वेख लईए, और जिस दिन ये सुख का बीज बीजा जाता है थोड़ी देर बाद ये बीज तो गल गया तो फिर फल लगा दुख। क्योंकि जदों सुख होवेगा ना उस वेले मनुख उस मालक नूं भुलदा है। सुख दे समय दुख दारू सुख रोग पिया, किवें दुख दारू बनिया ते सुख किवें रोग बन गया। दुख दे विच उस मालक दी याद आउंदी है, ਅਤੇ ਸੁੱਖ ਦੇ ਵੇਲੇ ਉਹ ਮਾਲਕ ਭੁੱਲ ਜਾਂਦਾ ਹੈ। ਜਦੋਂ ਬੜਾ ਸੁੱਖ ਦਾ ਸਮਾਂ ਹੋਵੇ ਨਾ, ਉਸ ਵੇਲੇ ਉਹ ਮਾਲਕ ਚੇਤੇ ਨਹੀਂ ਆਉਂਦਾ। ਬੜੇ ਬੜੇ ਗੁਰਮੁਖ ਵੇਖਦੇ ਹਾਂ, ਜਦੋਂ ਕਿਤੇ ਕਾਕੇ ਦੀ ਸ਼ਾਦੀ ਹੋਵੇ, ਖੁਸ਼ੀ ਦਾ ਸਮਾਂ ਹੋਵੇ, ਫਿਰ ਪਤਾ ਲੱਗਦਾ ਗੁਰਮੁਖਤਾਈ ਦਾ ਕਿ ਕਿੰਨਾ ਕੁ ਗੁਰਮੁਖ ਹੈ। ਉਸ ਵੇਲੇ ਫਿਰ ਮਨੁੱਖ ਗੁਰੂ ਦੀ ਖੁਸ਼ੀ ਨੂੰ ਭੁਲਾ ਕੇ ਕੇਵਲ ਆਪਣੀ ਵਡਿਆਈ ਵੱਲ ਧਿਆਨ ਦਿੰਦਾ ਕਿ ਮੇਰੀ ਵਡਿਆਈ ਹੋਣੀ ਚਾਹੀਦੀ ਹੈ। ਉਸ ਵੇਲੇ ਇਹ ਮਾਲਕ ਨੂੰ ਭੁੱਲ ਜਾਂਦਾ। ਅਤੇ ਜਦੋਂ ਮਾਲਕ ਨੂੰ ਭੁੱਲ ਗਿਆ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤਿਉਹਾਰੀ। ਉਹ ਨਹੀਂ ਧੋਖਾ ਖਾਂਦੇ ਜਿਹੜੇ ਕੇਵਲ ਉਸ ਮਾਲਕ ਦਾ ਆਸਰਾ ਲੈਂਦੇ ਨੇ, ਜਿਹੜੇ ਉਹਦੇ ਨਾਲ ਜੁੜਦੇ ਨੇ। ਨਹੀਂ ਤਾਂ ਮਾਲਕ ਨਾਲੋਂ ਟੁੱਟ ਗਿਆ ਤਾਂ ਗੁਰੂ ਸਵਾਰੇ ਉਹ ਜੀਵਨ ਵਿੱਚ ਫਿਰ ਦੁੱਖ ਹੈ। ਔਰ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਨਮ ਹੁੰਦਿਆਂ ਸਾਰ ਹੀ ਇਸ ਦਾ ਮਾਲਕ ਨਾਲੋਂ ਵਿਛੋੜਾ ਪੈ ਗਿਆ, ਅਤੇ ਵਿਛੋੜਾ ਪਾਇਆ ਕਿੰਨੇ ਮਾਇਆ ਨੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਾਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਭਾਉ ਕਹਿੰਦੇ ਨੇ ਪਿਆਰ ਨੂੰ, ਕਹਿੰਦੇ ਨੇ ਦੂਜੀਆਂ ਚੀਜ਼ਾਂ ਦੇ ਨਾਲ ਪਿਆਰ ਪੈ ਗਿਆ, ਉਸ ਮਾਲਕ ਨੂੰ ਭੁੱਲ ਗਿਆ। ਆਪ ਨੂੰ ਪਤਾ ਹੋਵੇ ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਨਾ, ਅਜੇ ਬੱਚੇ ਦਾ ਜਨਮ ਹੋਇਆ, ਅਤੇ ਜਨਮ ਹੁੰਦਿਆਂ ਸਾਰ ਹੀ ਬੱਚਾ ਜ਼ਾਰੋ ਜ਼ਾਰ ਰੋਂਦਾ। ਹੁਣ ਕਿਸੇ ਡਾਕਟਰ ਨੂੰ ਪੁੱਛਾਂਗੇ ਕਿ ਇਸ ਦੇ ਰੋਣ ਦਾ ਕਾਰਨ ਕੀ ਹੈ, ਡਾਕਟਰ ਕਹਿੰਦਾ ਜੀ ਇਸ ਦੇ ਰੋਣ ਦਾ ਕਾਰਨ ਹੈ ਜਨਮ ਸਮੇਂ ਦੀ ਪੀੜਾ। ਧਾਰਮਿਕ ਲੋਕਾਂ ਦਾ ਆਪਣਾ ਵਿਚਾਰ ਹੈ, ਉਹ ਕਹਿੰਦੇ ਨੇ ਨਹੀਂ, ਇਸ ਦੇ ਰੋਣ ਦਾ ਕਾਰਨ ਤਾਂ ਪੀੜਾ ਹੈ ਪਰ ਜਨਮ ਸਮੇਂ ਦੀ ਪੀੜਾ ਨਹੀਂ, ਇਸ ਦੇ ਰੋਣ ਦਾ ਕਾਰਨ ਹੈ ਮਾਲਕ ਨਾਲੋਂ ਵਿਛੜ ਕੇ ਪੀੜਾ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਵਿਛੋੜਾ ਵੀ ਇੱਕ ਬੜਾ ਵੱਡਾ ਦੁੱਖ ਹੈ। ਉਸ ਮਾਲਕ ਨਾਲੋਂ ਜਦੋਂ ਵਿਛੋੜਾ ਪੈ ਗਿਆ, ਇਸ ਬੱਚੇ ਦੇ ਰੋਣ ਦਾ ਇਹ ਕਾਰਨ ਬਣਿਆ। ਅਸੀਂ ਵੇਖਦੇ ਹਾਂ ਕਿ ਕੋਈ ਮਨੁੱਖ ਸਮਾਧੀ ਲੀਨ ਹੈ, ਜਦੋਂ ਵੀ ਉਸ ਦੀ ਸਮਾਧੀ ਟੁੱਟੀ ਹੈ ਉਹ ਕ੍ਰੋਧਿਤ ਹੋਇਆ। ਫਲਾਣੇ ਰਿਸ਼ੀ ਦੀ ਸਮਾਧੀ ਟੁੱਟ ਗਈ, ਉਸਨੇ ਕ੍ਰੋਧਿਤ ਹੋ ਕੇ ਸਰਾਪ ਦੇ ਦਿੱਤਾ, ਕਈ ਵਾਰੀ ਪੜਿਆ। ਭਾਵ ਕੀ ਹੈ ਕਿ ਜਦੋਂ ਵੀ ਕਿਸੇ ਦੀ ਸਮਾਧੀ ਟੁੱਟੇਗੀ ਉਹ ਕ੍ਰੋਧਿਤ ਹੋਵੇਗਾ। ਹੁਣ ਇਹ ਬੱਚਾ ਮਾਤਾ ਦੇ ਉਦਰ ਵਿੱਚ ਸਮਾਧੀ ਲੀਨ ਹੈ, ਇਸ ਦੀ ਇੱਕ ਰਸ ਲਿਵ ਜੁੜੀ ਹੈ ਪਰਮਾਤਮਾ ਦੇ ਨਾਲ, ਪਰ ਜਦੋਂ ਇਸ ਦੀ ਲਿਵ ਟੁੱਟ ਗਈ, ਲਿਵ ਛੁੜਕੀ, ਜਦੋਂ ਇਸ ਦੀ ਲਿਵ ਟੁੱਟੀ ਉਸ ਮਾਲਕ ਨਾਲੋਂ, ਇਹ ਬੱਚਾ ਨਾ ਤਾਂ ਕਿਸੇ ਨਾਲ ਇੰਨਾ ਕਮਜ਼ੋਰ ਹੈ ਕਿ ਨਾ ਕਿਸੇ ਨਾਲ ਝਗੜਾ ਕਰ ਸਕਦਾ, ਨਾ ਕਿਸੇ ਨੂੰ ਸਰਾਪ ਦੇ ਸਕਦਾ। ਬਸ ਹੋਇਆ ਕੀ ਕਿ ਇਸ ਦੀ ਤਾਹ ਨਿਕਲ ਗਈ, ਇਸ ਦਾ ਰੋਣਾ ਨਿਕਲ ਗਿਆ, ਜ਼ਾਰੋ ਜ਼ਾਰ ਰੋਂਦਾ। ਕਿਸੇ ਫਕੀਰ ਨੂੰ ਪੁੱਛਿਆ, ਫਕੀਰ ਸਾਈਂ ਇਹ ਮਨੁੱਖ ਕਿੱਥੋਂ ਆਉਂਦੇ ਨੇ ਅਤੇ ਕਿੱਥੇ ਜਾਂਦੇ ਨੇ? ਕਹਿਣ ਲੱਗਾ, ਭਲਿਆ ਇਹ ਤਾਂ ਨਹੀਂ ਪਤਾ, ਪਰ ਇੰਨਾ ਜ਼ਰੂਰ ਜਾਣਨਾ ਕਿ ਸੰਸਾਰ ਵਿੱਚ ਰੋਂਦੇ ਹੀ ਆਉਂਦੇ ਨੇ, ਰੋਂਦੇ ਹੀ ਤੁਰ ਜਾਂਦੇ ਨੇ। ਮਨੁੱਖ ਸੰਸਾਰ ਵਿੱਚ ਰੋਂਦਾ ਹੀ ਆਉਂਦਾ ਅਤੇ ਰੋਂਦਾ ਹੀ ਚਲਾ ਜਾਂਦਾ। ਜਾਣ ਲੱਗਿਆਂ ਕਿਉਂ ਰੋਂਦਾ? ਕਿ ਇਸ ਦੀਆਂ ਇੱਛਾਵਾਂ ਹੀ ਪੂਰੀਆਂ ਨਹੀਂ ਹੁੰਦੀਆਂ, ਇਸ ਦੀਆਂ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ, ਬਸ ਰੋਂਦਾ ਆਇਆ ਅਤੇ ਰੋਂਦਾ ਹੀ ਚਲਾ ਗਿਆ। ਜਿਸ ਮਕਸਦ ਲਈ ਆਇਆ ਸੀ ਉਹ ਮਕਸਦ ਭੁੱਲ ਗਿਆ ਅਤੇ ਪੱਲੇ ਕੇਵਲ ਰੋਣਾ ਪੈ ਗਿਆ। ਆਇਆ ਸੀ ਉਸ ਮਾਲਕ ਨੂੰ ਮਿਲਣ ਵਾਸਤੇ, ਪਰ ਮਾਇਆ ਨੇ ਐਸਾ ਇਸ ਨੂੰ ਆਪਣੇ ਜਾਲ ਵਿੱਚ ਫਸਾਇਆ, ਮਾਲਕ ਵਾਲੇ ਪਾਸੇ ਤੁਰਨ ਨਹੀਂ ਨਾ ਦਿੱਤਾ। ਰੋਂਦਾ ਹੋਇਆ ਆਇਆ ਅਤੇ ਰੋਂਦਾ ਹੀ ਚਲਾ ਗਿਆ। ਹੁਣ ਪੁੱਛੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਿ ਬੱਚਾ ਕਿਉਂ ਰੋਇਆ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਦੇ ਰੋਣ ਦਾ ਕਾਰਨ ਸੀ ਜਿਹੜੀ ਪਰਮਾਤਮਾ ਨਾਲ ਇਸ ਦੀ ਲਿਵ ਜੁੜੀ ਸੀ, ਇਸ ਦੀ ਲਿਵ ਟੁੱਟ ਗਈ। ਉਹਨਾਂ ਦਾ ਬੜਾ ਪਿਆਰਾ ਬਚਨ, ਰੋਵੈ ਰਤਨ ਗਵਾਏ ਕੈ। ਜਿਹੜਾ ਨਾਮ ਰੂਪੀ ਰਤਨ ਕੋਲ ਸੀ ਨਾ, ਇਹਦੇ ਕੋਲੋਂ ਉਹ ਜਾਂਦਾ ਰਿਹਾ।
ਮਾਇਆ ਮੋਹ ਅੰਧੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰ। ਕਹਿੰਦੇ ਨੇ ਉਸਨੇ ਤਾਂ ਆਪਣਾ ਰੋਣਾ ਰੋਇਆ ਅਤੇ ਪਰਿਵਾਰ ਦਾ ਹਾਸਾ ਨਿਕਲ ਗਿਆ, ਕਿਉਂਕਿ ਜੇ ਬੱਚਾ ਨਾ ਰੋਵੇ, ਡਾਕਟਰ ਵੀ ਚਿੰਤਤ ਹੈ, ਪਰਿਵਾਰ ਵੀ ਚਿੰਤਤ ਹੈ ਕਿ ਇਸ ਦਾ ਰੋਣਾ ਲਾਜ਼ਮੀ ਸੀ, ਇਹ ਕਿਉਂ ਨਹੀਂ ਰੋਇਆ, ਇਹ ਫਿਜ਼ੀਕਲੀ ਠੀਕ ਨਹੀਂ, ਇਹ ਤਾਂ ਨਹੀਂ ਰੋਇਆ। ਪਰ ਗੁਰੂ ਸਵਾਰਿਓ ਭਾਈ ਸਾਹਿਬ ਜੀ ਕਹਿੰਦੇ ਨੇ ਨਹੀਂ, ਉਸ ਨੇ ਤਾਂ ਆਪਣਾ ਦੁੱਖੜਾ ਰੋਇਆ, ਹੁਣ ਪਰਿਵਾਰ ਦਾ ਹਾਸਾ ਨਿਕਲਿਆ, ਪਰਿਵਾਰ ਪ੍ਰਸੰਨ ਹੈ ਕਿ ਇਹ ਬੱਚਾ ਹੁਣ ਠੀਕ ਹੈ, ਇਸ ਦਾ ਰੋਣਾ ਲਾਜ਼ਮੀ ਸੀ। ਪਰ ਰੋਣ ਦਾ ਕਾਰਨ ਹੈ ਵਿਛੋੜਾ, ਰੋਣ ਦਾ ਕਾਰਨ ਹੈ ਦੁੱਖ, ਉਸ ਮਾਲਕ ਨਾਲੋਂ ਵਿਛੜ ਕੇ ਇਹ ਬੱਚਾ ਦੁਖੀ ਹੋਇਆ। ਨਹੀਂ ਰੋਏ ਧੰਨ ਗੁਰੂ ਨਾਨਕ ਦੇ ਮਹਾਰਾਜ, ਤੁਸੀਂ ਪੜ੍ਹ ਕੇ ਵੇਖੋ ਇਤਿਹਾਸ ਦੇ ਪੰਨੇ, ਕਹਿੰਦੇ ਨੇ ਗੁਰੂ ਨਾਨਕ ਨਹੀਂ ਰੋਏ। ਕਾਰਨ ਕੀ ਹੈ ਕਿ ਮਾਲਕ ਨਾਲੋਂ ਵਿਛੋੜਾ ਪਿਆ ਹੀ ਕੋਈ ਨਹੀਂ, ਰੋਣਾ ਤਾਂ ਵਿਛੋੜੇ ਦਾ ਨਾ, ਅਤੇ ਵਿਛੋੜਾ ਨਹੀਂ ਪਿਆ। ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਉਹ ਕਹਿੰਦੇ ਨੇ ਕਿ ਦਾਈ ਦੌਲਤਾਂ, ਜਦੋਂ ਮਾਲਕ ਜੀ ਦਾ ਜਨਮ ਹੋਇਆ ਨਾ, ਅਤੇ ਉਸਨੇ ਪਿਤਾ ਕਲਿਆਣ ਦਾਸ ਜੀ ਨੂੰ ਆ ਕੇ ਦੱਸਿਆ, ਕਹਿੰਦੇ ਨੇ ਕਿ ਬਹੁ ਸਿਸ ਜਨਮੇ ਮਮ ਕਰ ਮਾਹੀ। ਕਹਿੰਦੇ ਨੇ ਬੜੇ ਬੱਚਿਆਂ ਦਾ ਜਨਮ, ਸਿਸ ਕਹਿੰਦੇ ਨੇ ਬੱਚੇ ਨੂੰ, ਮਮ ਭਾਵ ਮੇਰੇ ਕਰ ਤੋਂ ਭਾਵ ਹੈ ਹੱਥ, ਮੇਰੇ ਹੱਥਾਂ ਵਿੱਚ ਬੜੇ ਬੱਚਿਆਂ ਦਾ ਜਨਮ ਹੋਇਆ। ਮਮ ਬਹੁ ਸਿਸ ਜਨਮੇ ਮਮ ਕਰ ਮਾਹੀ, ਇਹ ਅਚਰਜ ਕਬੂ ਦੇਖਿਓ ਨਾਹੀਂ। ਪਰ ਕਹਿੰਦੇ ਨੇ ਇਹ ਅਚਰਜ ਬਾਤ ਮੈਂ ਅੱਜ ਪਹਿਲੀ ਵਾਰੀ ਵੇਖੀ ਹੈ। ਉਹ ਗੱਲ ਕਿਹੜੀ? ਦੀਰਘ ਨਰ ਜਿਉਂ ਬਿਗਸ ਮਿਲੇ ਹੈ, ਤਿਉਂ ਇਨਕਿਨ ਸ਼ਬਦ ਭਲੇ ਹੈ। ਕਹਿੰਦੇ ਨੇ ਇਸ ਬੱਚੇ ਦਾ ਜਨਮ ਅਜੀਬ ਹੈ, ਇਹ ਬੱਚਾ ਜਨਮ ਸਮੇਂ ਰੋਇਆ ਨਹੀਂ, ਆਵਾਜ਼ ਤਾਂ ਸੀ ਪਰ ਕਿਹੜੀ ਆਵਾਜ਼? ਸੰਗੀਤਮਈ ਆਵਾਜ਼ ਸੀ, ਕੀਰਤਨਮਈ ਆਵਾਜ਼। ਦੀਰਘ ਨਰ ਜਿਉਂ ਬਿਗਸ ਮਿਲੇ ਹੈ, ਜਿਵੇਂ ਕੋਈ ਵੱਡਾ ਮਨੁੱਖ ਪ੍ਰਸੰਨ ਹੋ ਕੇ ਮਿਲਦਾ, ਇਸ ਤਰ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਸੀ। ਤਿਉਂ ਇਨਕਿਨ ਸ਼ਬਦ ਭਲੇ ਹੈ, ਇਸ ਤਰ੍ਹਾਂ ਦੀ ਆਵਾਜ਼ ਇਹਨਾਂ ਦੇ ਮੁਖਾਰਬਿੰਦ ਤੋਂ ਨਿਕਲੀ, ਰੋਣ ਦੀ ਆਵਾਜ਼ ਨਹੀਂ। ਤੋ ਗੁਰੂ ਸਵਾਰਿਓ, ਮਨੁੱਖ ਜਨਮ ਸਮੇਂ ਰੋਂਦਾ, ਕਾਰਨ ਹੈ ਵਿਛੋੜਾ, ਅਤੇ ਵਿਛੋੜਾ ਕਿਸਨੇ ਪਾਇਆ? ਮਾਇਆ ਨੇ। ਜਨਮ ਹੁੰਦਿਆਂ ਸਾਰੀ ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਜੀਓ ਬਦ ਹੈ ਹਉਮੈ ਕਰਮ ਕਮਾਏ। ਇਹਦੇ ਨਾਲ ਹੀ ਅੰਦਰ ਹਉਮੈ ਪੈਦਾ ਹੁੰਦੀ, ਇਹਦੇ ਨਾਲ ਹੀ ਹੰਕਾਰ ਪੈਦਾ ਹੁੰਦਾ। ਤੋ ਮੇਰੇ ਸਾਹਿਬ ਜੀ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਾਣੀ, ਚਾਹਨਾ ਤਾਂ ਹੈ ਸੁੱਖ ਦੀ, ਪਰ ਜਿੱਥੋਂ ਸੁੱਖ ਮਿਲਣਾ ਸੀ ਉਸ ਪਾਸੇ ਨਹੀਂ ਤੁਰਿਆ। ਸੁੱਖ ਦਾ ਵਸੀਲਾ ਹੈ ਸਿਮਰਨ, ਸੁੱਖ ਦਾ ਵਸੀਲਾ ਹੈ ਉਸ ਮਾਲਕ ਦੀ ਯਾਦ। ਜਦੋਂ ਮਨੁੱਖ ਉਸ ਮਾਲਕ ਦੀ ਯਾਦ ਨਾਲੋਂ ਟੁੱਟ ਗਿਆ, ਇਹਦੇ ਜੀਵਨ ਵਿੱਚ ਦੁੱਖ ਆਇਆ। ਸਿਮਰਨ ਨਾਲੋਂ ਟੁੱਟ ਗਿਆ, ਜੀਵਨ ਦੁਖੀ ਹੋ ਗਿਆ। ਤੋ ਉਸ ਮਾਲਕ ਦੀ ਸਿਫਤ ਸਲਾਹ ਕਰਨੀ, ਉਸ ਨੂੰ ਯਾਦ ਕਰਨਾ, ਚੇਤੇ ਕਰਨਾ, ਇਹਦੇ ਵਿੱਚ ਸੁੱਖ ਹੈ। ਉਸ ਪਰਮਾਤਮਾ ਨੂੰ ਮਨੁੱਖ ਨੇ ਗਵਾਇਆ ਨਹੀਂ, ਉਸ ਨੂੰ ਕੇਵਲ ਭੁਲਾਇਆ ਹੈ। ਗਵਾ ਨਹੀਂ ਸਕਦੇ, ਉਸ ਨੂੰ ਭੁਲਾ ਦਿੱਤਾ ਇਸ ਮਨੁੱਖ ਨੇ, ਔਰ ਇਹੀ ਦੁੱਖ ਦਾ ਕਾਰਨ ਬਣਿਆ। ਮਾਨਯੋਗ ਮਸਕੀਨ ਸਾਹਿਬ ਜੀ ਇੱਕ ਬੜੀ ਪਿਆਰੀ ਬਾਤ ਸਰਵਣ ਕਰਾਇਆ ਕਰਦੇ ਸਨ ਸੰਗਤਾਂ ਵਿੱਚ। ਕਹਿੰਦੇ ਨੇ ਇੱਕ ਮੁਨਸ਼ੀ ਰੋਜ਼ ਸਕੂਲ ਵਿੱਚ ਕਲਾਸ ਵਿੱਚ ਆਉਂਦਾ ਅਤੇ ਬੱਚੇ ਉਸ ਦਾ ਉੱਠ ਕੇ ਸਵਾਗਤ ਕਰਦੇ ਨੇ। ਉਸ ਦਾ ਤਕੀਆ ਕਲਾਮ ਹੈ, ਖੁਦਾ ਵੇਖ ਰਿਹਾ, ਖੁਦਾ ਵਿਆਪਕ ਹੈ, ਬੱਚਿਓ ਬੈਠ ਜਾਓ। ਰੋਜ਼ ਆਉਂਦਾ, ਇਸੇ ਤਰ੍ਹਾਂ ਹੀ ਬੱਚੇ ਉੱਠ ਕੇ ਸਵਾਗਤ ਕਰਦੇ ਨੇ ਅਤੇ ਉਹ ਮਾਸਟਰ ਜੀ ਕਹਿ ਦਿੰਦੇ ਨੇ ਖੁਦਾ ਵਿਆਪਕ ਹੈ, ਖੁਦਾ ਵੇਖ ਰਿਹਾ, ਬੈਠ ਜਾਓ। ਪਰ ਅੱਜ ਵੀ ਆਏ, ਬੱਚਿਆਂ ਨੇ ਉੱਠ ਕੇ ਫਰਸ਼ੀ ਸਲਾਮ ਕੀਤੀ ਅਤੇ ਮਾਸਟਰ ਜੀ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਬੱਚਿਓ ਇਹ ਦੱਸੋ ਖੁਦਾ ਕਿਹੜੀ ਥਾਂ 'ਤੇ ਨਹੀਂ ਹੈ, ਦੱਸੋ ਖੁਦਾ ਕਿਹੜੀ ਥਾਂ 'ਤੇ ਨਹੀਂ। ਸਾਰੇ ਬੱਚੇ ਹੈਰਾਨ ਸਨ। ਇੱਕ ਬੱਚਾ ਜਿਸਨੇ ਹੱਥ ਖੜਾ ਕੀਤਾ ਕਹਿਣ ਲੱਗਾ ਮਾਸਟਰ ਜੀ ਜੇ ਇਜਾਜ਼ਤ ਹੋਵੇ ਤਾਂ ਮੈਂ ਦੱਸਾਂ। ਮਾਸਟਰ ਕਹਿਣ ਲੱਗਾ ਸਾਰਿਆਂ ਤੋਂ ਮੂਰਖ ਤੂੰ ਹੀ ਹੈ। ਹੈਰਾਨਗੀ ਹੋਈ, ਮਹਾਰਾਜ ਕਿਉਂ? ਕਹਿਣ ਲੱਗੇ ਮੈਂ ਤਾਂ ਸਵਾਲ ਹੀ ਗਲਤ ਕੀਤਾ ਔਰ ਜਾਣ ਬੁੱਝ ਕੇ ਸਵਾਲ ਗਲਤ ਕੀਤਾ, ਅਤੇ ਜੇ ਸਵਾਲ ਗਲਤ ਹੋਵੇ ਤਾਂ ਜਵਾਬ ਠੀਕ ਕਿਵੇਂ ਹੋਵੇਗਾ? ਮੈਂ ਤਾਂ ਸਵਾਲ ਗਲਤ ਕੀਤਾ। ਉਸ ਬੱਚੇ ਨੇ ਹੱਥ ਜੋੜੇ, ਕਹਿਣ ਲੱਗਾ ਮਾਸਟਰ ਜੀ ਤੁਸੀਂ ਉਸਤਾਦ ਹੋ, ਉਸਤਾਦ ਦਾ ਸਵਾਲ ਕਦੇ ਗਲਤ ਨਹੀਂ ਹੋ ਸਕਦਾ। ਠੀਕ ਹੈ, ਮੇਰਾ ਜਵਾਬ ਭਾਵੇਂ ਗਲਤ ਹੋਵੇ ਪਰ ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ। ਇਸ ਨੇ ਖਿੱਝ ਕੇ ਕਿਹਾ, ਕਹਿਣ ਲੱਗਾ ਫਿਰ ਦੱਸ, ਜੇ ਮੇਰਾ ਸਵਾਲ ਠੀਕ ਹੈ ਤਾਂ ਫਿਰ ਦੱਸ ਖੁਦਾ ਕਿਹੜੀ ਥਾਂ 'ਤੇ ਨਹੀਂ ਹੈ। ਉਸ ਬੱਚੇ ਨੇ ਹੱਥ ਜੋੜੇ, ਕਹਿਣ ਲੱਗਾ ਮਾਸਟਰ ਜੀ ਖੁਦਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਹਰ ਕਣ ਵਿੱਚ ਉਸ ਦਾ ਵੱਸ ਹੈ, ਪਰ ਇੱਕ ਥਾਂ 'ਤੇ ਖੁਦਾ ਨਹੀਂ। ਪੁੱਛਿਆ ਉਹ ਕਿਹੜੀ? ਕਹਿਣ ਲੱਗੇ ਮਨੁੱਖ ਦੇ ਚੇਤੇ ਵਿੱਚ ਖੁਦਾ ਨਹੀਂ, ਮਨੁੱਖ ਦੀ ਯਾਦ ਵਿੱਚ ਖੁਦਾ ਨਹੀਂ। ਇਸ ਨੇ ਭੁਲਾ ਦਿੱਤਾ ਉਸ ਮਾਲਕ ਨੂੰ, ਮਨੁੱਖ ਦੇ ਚੇਤੇ ਵਿੱਚ ਸਿਮਰਤੀ ਵਿੱਚ ਉਹ ਮਾਲਕ ਨਹੀਂ ਹੈ। ਬਸ ਇਹ ਹੀ ਇਸ ਦੇ ਦੁੱਖਾਂ ਦਾ ਕਾਰਨ ਹੈ। ਤੋ ਬਾਬਾ ਫਰੀਦ ਜੀ ਦਾ ਪਾਵਨ ਬਚਨ ਕਹਿੰਦੇ ਨੇ ਇਹ ਸਾਰਾ ਸੰਸਾਰ ਦੁਖੀ ਹੈ, ਦੁੱਖ ਦਾ ਕਾਰਨ ਵਿਛੋੜਾ। ਕਿਹਦੇ ਨਾਲੋਂ? ਆਪਣੇ ਮੂਲ ਨਾਲੋਂ ਵਿਛੋੜਾ। ਬੜਾ ਪਿਆਰਾ ਬਚਨ ਕਰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ ਉੱਚੇ ਚੜ ਕੇ ਦੇਖਿਆ ਕਰ ਕਰ ਅੱਗ। ਕਹਿੰਦੇ ਨੇ ਜਦੋਂ ਸੁਰਤ ਨੂੰ ਉੱਚਿਆਂ ਲਿਜਾ ਕੇ ਵੇਖਿਆ ਤਾਂ ਸਮਝ ਆਈ ਕਿ ਇੱਥੇ ਤਾਂ ਸਾਰਾ ਹੀ ਸੰਸਾਰ ਦੁਖੀ ਹੈ, ਹਰੇਕ ਮਨੁੱਖ ਦੁਖੀ ਹੈ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹਸਤਾ ਹੁਆ ਪਾਓਗੇ ਵਹੀ ਪਰੇਸ਼ਾਂ ਹੋਗਾ। ਇੱਕ ਪੰਜਾਬੀ ਦਾ ਸ਼ਾਇਰ ਵੀ ਬੜੀ ਸੁੰਦਰ ਬਾਤ ਕਹਿ ਗਿਆ, ਉਹ ਕਹਿੰਦੇ ਨੇ ਚਮਕ ਦਮਕ ਨਾ ਵੇਖ ਸਾਡੀ, ਵੇਖ ਨਾ ਸੁੰਦਰ ਮੁਖੜੇ, ਹਰ ਮੁਖੜੇ ਦੇ ਅੰਦਰ ਦਿਲ ਹੈ, ਹਰ ਦਿਲ ਅੰਦਰ ਦੁਖੜੇ। ਕਹਿੰਦੇ ਨੇ ਹਰ ਬੰਦਾ ਹੀ ਦੁਖੀ ਹੈ ਅਤੇ ਦੁੱਖ ਦਾ ਕਾਰਨ ਕੇਵਲ ਅਤੇ ਕੇਵਲ ਵਿਛੋੜਾ ਹੈ, ਉਸ ਮਾਲਕ ਦੀ ਯਾਦ ਨਾਲੋਂ ਟੁੱਟ ਗਿਆ ਮਨੁੱਖ ਦੁਖੀ ਹੋ ਗਿਆ। ਅਤੇ ਗੁਰੂ ਸਵਾਰਿਓ ਹੁਣ ਇਹ ਮਨੁੱਖ ਟੁੱਟ ਤਾਂ ਗਿਆ, ਵਿਛੜ ਤਾਂ ਗਿਆ, ਪਰ ਮਿਲਾਪ ਕਿਵੇਂ ਹੋਵੇਗਾ? ਉਹਦੇ ਨਾਲ ਕਿਵੇਂ ਸਾਂਝ ਬਣੇਗੀ? ਉਸ ਦੇ ਨਾਲ ਸਾਂਝ ਕੇਵਲ ਨਾਮ ਦੁਆਰਾ ਪੈਣੀ ਹੈ, ਕੇਵਲ ਗੁਰੂ ਦੁਆਰਾ ਸਾਂਝ ਪਵੇਗੀ। ਗੁਰੂ ਵਿਚੋਲਾ ਬਣੇਗਾ, ਗੁਰੂ ਇਸ ਟੁੱਟੇ ਹੋਏ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜ ਦਿੰਦਾ। ਵਸੀਲਾ ਗੁਰੂ ਹੈ। ਤੁਸੀਂ ਸਾਹਿਬ ਦੀ ਬਾਣੀ ਪੜ੍ਹਦੇ ਹੋ, ਪਾਤਸ਼ਾਹ ਜੀ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਹੁਣ ਖਿਆਲ ਕਰਿਓ, ਕਿਸੇ ਸੰਸਾਰੀ ਬੰਦੇ ਨੂੰ ਵੇਖਾਂਗੇ ਅਤੇ ਉਸ ਦੇ ਬਾਰੇ ਵਿੱਚ ਸੁਣਿਆ ਤਾਂ ਕੁਝ ਹੋਰ ਪਰ ਅੰਦਰੋਂ ਕੁਝ ਹੋਰ ਨਿਕਲਿਆ। ਕਈ ਵਾਰੀ ਮਨੁੱਖ ਕਹਿ ਦਿੰਦਾ ਪਿਆਰਿਆ ਤੇਰੇ ਬਾਰੇ ਮੈਂ ਤਾਂ ਕੁਝ ਹੋਰ ਹੀ ਸੁਣਿਆ ਸੀ, ਪਰ ਤੂੰ ਉਹ ਤਾਂ ਨਹੀਂ, ਤੂੰ ਤਾਂ ਅੰਦਰੋਂ ਕੁਝ ਹੋਰ ਹੀ ਨਿਕਲਿਆ। ਕਿਉਂਕਿ ਮਨੁੱਖ ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਔਰ ਇਹ ਮਨੁੱਖਾਂ ਵਿੱਚ ਹੀ ਹੈ। ਖਿਆਲ ਕਰਿਓ, ਤੁਸੀਂ ਹੋਰ ਜੂਨੀਆਂ ਵਿੱਚ ਵੇਖੋਗੇ ਤਾਂ ਐਸਾ ਨਜ਼ਰ ਨਹੀਂ ਆਉਂਦਾ, ਕੇਵਲ ਮਨੁੱਖ ਵਿੱਚ ਹੈ। ਕਦੇ ਕਿਸੇ ਨੇ ਇਹ ਨਹੀਂ ਆਖਿਆ ਸ਼ੇਰ ਨੂੰ ਤੂੰ ਸ਼ੇਰ ਬਣ ਜਾ, ਕਿਉਂਕਿ ਉਹ ਅੰਦਰੋਂ ਵੀ ਸ਼ੇਰ ਹੈ, ਉਹ ਬਾਹਰੋਂ ਵੀ ਸ਼ੇਰ ਹੈ। ਕਦੇ ਕਿਸੇ ਇਹ ਨਾ ਆਖਿਆ ਕੂਕਰ ਨੂੰ ਤੂੰ ਕੂਕਰ ਬਣ ਜਾ, ਉਹ ਅੰਦਰੋਂ ਵੀ ਕੂਕਰ, ਉਹ ਬਾਹਰੋਂ ਵੀ ਕੂਕਰ। ਕਦੇ ਕਿਸੇ ਨੇ ਇਹ ਨਾ ਆਖਿਆ ਖੋਤੇ ਨੂੰ ਤੂੰ ਖੋਤਾ ਬਣ ਜਾ, ਗਊ ਨੂੰ ਇਹ ਨਾ ਆਖਿਆ ਤੂੰ ਗਊ ਬਣ ਜਾ, ਉਹ ਅੰਦਰੋਂ ਵੀ ਗਊ ਹੈ, ਬਾਹਰੋਂ ਵੀ ਗਊ ਹੈ। ਪਰ ਮਨੁੱਖ ਨੂੰ ਬਾਰ ਬਾਰ ਕਹਿਣਾ ਪੈਂਦਾ ਬੰਦਿਆ ਤੂੰ ਬੰਦਾ ਬਣ ਜਾ। ਕਿਉਂ ਕਹਿਣਾ ਪੈਂਦਾ? ਕਿਉਂਕਿ ਬੰਦਾ ਬਾਹਰੋਂ ਤਾਂ ਬੰਦਾ ਹੈ, ਅੰਦਰੋਂ ਮਨੁੱਖ ਨਜ਼ਰ ਨਹੀਂ ਆਉਂਦਾ, ਬਹੁਤ ਅੰਤਰ ਹੈ। ਤੋ ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਸਵਾਰਿਓ, ਇਹ ਮਨੁੱਖ ਉਸ ਮਾਲਕ ਨਾਲੋਂ ਟੁੱਟਿਆ ਅਤੇ ਜੁੜਨ ਦਾ ਵਸੀਲਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਜਿਸ ਤਰ੍ਹਾਂ ਦਾ ਸੁਣਿਆ ਸੀ ਨਾ ਉਸੇ ਤਰ੍ਹਾਂ ਦੇ ਵੇਖ ਲਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਗੁਰੂ ਕਰਦਾ ਕੀ ਏ, ਵਿਛੜਿਆ ਮੇਲੇ ਪ੍ਰਭੂ, ਜਿਹੜੇ ਉਸ ਮਾਲਕ ਨਾਲੋਂ ਟੁੱਟ ਗਏ ਉਹਨਾਂ ਨੂੰ ਜੋੜਨ ਦਾ ਕੰਮ ਗੁਰੂ ਕਰਦਾ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰੀ ਦੀ ਦਰਗਾਹ ਦਾ ਵਿਚੋਲਾ, ਹਰੀ ਦੀ ਦਰਗਾਹ ਦਾ ਵਕੀਲ ਇਹ ਕੇਵਲ ਗੁਰੂ ਹੈ। ਅਤੇ ਗੁਰੂ ਕਰਦਾ ਕੀ ਏ, ਹਰ ਨਾਮੋ ਮੰਤਰ ਦ੍ਰਿੜਾਇੰਦਾ, ਹਰੀ ਦੇ ਨਾਮ ਦਾ ਮੰਤਰ ਦ੍ਰਿੜ ਕਰਵਾਉਂਦਾ, ਜਿਹਦੇ ਨਾਲ ਕੱਟੇ ਹਉਮੈ ਰੋਗ, ਹਉਮੈ ਦੇ ਰੋਗ ਕੱਟੇ ਜਾਂਦੇ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋਗ, ਉਹਨਾਂ ਨੂੰ ਹੀ ਮਿਲਾਉਂਦਾ ਪਿਆਰਿਓ, ਜਿਨ੍ਹਾਂ ਦੇ ਤੁਰ ਤੋਂ ਮੱਥੇ 'ਤੇ ਭਾਗ ਐਸੇ ਲਿਖੇ ਹੋਣ। ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸਰਨੀ ਪਾਈਐ।
ਸੋਰਠ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਸਾਰੇ ਸੁੱਖਾਂ ਦਾ ਦਾਤਾ ਕੇਵਲ ਅਤੇ ਕੇਵਲ ਗੁਰੂ ਹੈ। ਜੇ ਸੁੱਖ ਚਾਹੁੰਦਾ ਤਾਂ ਪਿਆਰਿਆ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ, ਗੁਰੂ ਦੀ ਸ਼ਰਣ ਵਿੱਚ ਆ, ਉਸ ਮਾਲਕ ਦੀ ਸ਼ਰਣ ਵਿੱਚ ਆ, ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਪਰ ਸ਼ਰਣ ਵਿੱਚ ਕਿਵੇਂ ਆਉਣਾ? ਬਾਬਾ ਫਰੀਦ ਜੀ ਕਹਿੰਦੇ ਨੇ ਮੇਰੀ ਖੁਦਾ ਦੇ ਨਾਲ ਗੱਲਬਾਤ ਹੋਈ ਅਤੇ ਖੁਦਾ ਬੜੇ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਨੇ ਐ ਫਰੀਦ, ਜੇ ਤੂੰ ਇਹ ਚਾਹੁੰਦਾ ਕਿ ਸੁੱਖ ਮਿਲ ਜਾਏ, ਜੇ ਤੂੰ ਇਹ ਚਾਹੁੰਦਾ ਕਿ ਤੈਨੂੰ ਮੇਰੀ ਪ੍ਰਾਪਤੀ ਹੋ ਜਾਏ, ਤਾਂ ਫਿਰ ਇੱਕ ਗੱਲ ਚੇਤੇ ਰੱਖੀ, ਤੈਨੂੰ ਆਪਣਾ ਆਪਾ ਸਵਾਰਨਾ ਪਏਗਾ। ਖਿਆਲ ਕਰਿਓ, ਮਨੁੱਖ ਸਾਰੀ ਜ਼ਿੰਦਗੀ ਦੂਜਿਆਂ ਨੂੰ ਸਵਾਰਨ 'ਤੇ ਲਾ ਦਿੰਦਾ, ਪਰ ਇਹ ਆਪਣੇ ਆਪੇ ਦੀ ਸੰਭਾਲ ਨਹੀਂ ਕਰਦਾ, ਆਪਣੇ ਅੰਦਰ 'ਤੇ ਝਾਤੀ ਨਹੀਂ ਮਾਰਦਾ। ਇਸਨੇ ਬਾਹਰ ਦੀ ਤਾਂ ਬੜੀ ਖੋਜ ਵੀ ਕੀਤੀ ਹੈ। ਇੱਕ ਵਿਦਵਾਨ ਨੇ ਕਹਿ ਦਿੱਤਾ, ਕਹਿੰਦੇ ਨੇ ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ। ਇਸਨੇ ਸਾਗਰ ਦੀ ਵੀ ਬੜੀ ਖੋਜ ਕਰ ਲਈ, ਕੀਮਤੀ ਮੋਤੀ ਕੱਢ ਕੇ ਲੈ ਆਇਆ, ਇਸਨੇ ਸਾਗਰ ਦੀ ਡੂੰਘਾਈ ਨੂੰ ਨਾਪ ਲਿਆ, ਆਕਾਸ਼ ਵਿੱਚ ਬੜੀ ਖੋਜ ਕੀਤੀ, ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ, ਕਾਦਰ ਦੀ ਕੁਦਰਤ ਨੂੰ ਲੱਭ ਦੇ, ਸਦੀਆਂ ਤੋਂ ਵਿਗਿਆਨੀ ਐ ਪਰ ਬੁਰੀ ਤਰ੍ਹਾਂ ਇਹ ਹਾਰੇ, ਲੱਭ ਦੇ ਆਪਣੇ ਆਪੇ। ਕਹਿੰਦੇ ਨੇ ਮਨੁੱਖ ਆਪਣਾ ਆਪਾ ਲੱਭਦਾ ਹਾਰ ਗਿਆ, ਇਸਨੇ ਆਪਣੇ ਅੰਦਰ ਝਾਤੀ ਨਾ ਮਾਰੀ। ਅਤੇ ਬਾਬਾ ਫਰੀਦ ਕਹਿੰਦੇ ਨੇ ਖੁਦਾ ਨੇ ਕੀ ਆਖਿਆ, ਉਹ ਕਹਿੰਦੇ ਨੇ ਫਰੀਦਾ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਕਹਿੰਦੇ ਨੇ ਜੇ ਤੂੰ ਕਿਤੇ ਆਪਣਾ ਆਪਾ ਸਵਾਰ ਲੈ, ते तेनू मेरी प्राप्ति हो जाएगी। ते जिस दिन तेनू मेरी प्राप्ति हो गई, जिस दिन सारे सुखां दा दाता मिल गया, जो सुख को चाहे सदा शरण राम की ले, कहिंदे ने मालक दी शरण लै। आप सुवारे मैं मिले, मैं मिलिया सुख होए, जे तू मेरा होए रहे सब जग तेरा होए। कहिंदे ने जे तू किते मेरा बन जाए ना ते सारा संसार ही तेरा बन जाएगा। पर साड़ी पता की सोच, साड़ी समझ कैसी है, असी बाकी ते सब कुछ मांगने हैं पर सुखां दे दाते नू नहीं मंगदे। एक मनोकल्पत जी कहानी, कहिंदे ने एक छोटा जिहा बच्चा अंब दे दरखत दे थले खलो के ते कह रहा सी, ऐ अंब दे दरखत मैनू पंज अंब चाहिए ने, मेरे ते किरपा कर। कहिंदे ने वो दरखत कहन लगा कि भलिया पहली वार ऐसा होया कि इन्ने प्यार नाल कोई आके फल दी मंग करदा होवे, मैनू तो बहुते वट्टे मारन वाले ही आउंदे ने, बहुते दूरों खलो के वट्टे मारदे ने, तू पहली वारी इन्ने प्यार नाल मंगया, मेरा तो जी करदा मैं तेरे घर ही चला जावां, रोज़ जिन्ने मर्जी फल खाया करें। तो वह बच्चा साड़ी सोच वाला कहन लगा, नहीं मेरे घर विच तेरे लई थां कोई नहीं। कहन लगा, मैनू तो बस पंज अंब चाहिए ने, तू इत्थे ही ठीक है। साड़ी भी सोच ऐसी है, असी सुखां दे दाते नू नहीं मंगदे, असी तो केवल सुख ही मंगने। जे कितें उस मालक नू ही मंग लिया जाए, सब किछ लिया है मांग, एक खुदा को मांग कर उठते नहीं है हाथ मेरे, इस दुआ के बाद जे उस एक सुखां दे दाते नू मंग लईए ते कदे भी होर कुछ मंगण दी लोड़ नहीं पैंदी। मेरे पातशाह जी अज दे इस मुबारक हुक्मनामे अंदर बख्शिश कर रहे ने, सर्ब सुखां का दाता सतगुर तां की शरणी पाई है, भाई उस मालक दी शरण विच आईए जिहड़ा सारे ही सुख देण वाला है।
दर्शन भेटत होत आनंदा, दुख गया हर गाईए।
जिस मालक दे दर्शन करन दे नाल ही अंदर आनंद पैदा हो जांदा है, अंदर खेड़ा आ जांदा है, और दुख गया हर गाईए, हरी दे गुण गाण दे नाल सारे दुख दूर हो जांदे ने। गुरु सवारियो, मेरे साहब जी ने यही गल कही सी दीपालपुर दी धरती ते उस कोड़ी नू जिदे रस्ते कोई लंघन लई तैयार नहीं सी। मेरे पातशाह जी ने इक्को ही बचन आख्या सी, कहन लगे, प्यारिया जदों मनुख उस मालक नू भुल जांदा है ना, जियो तपत है बारो बार, तप तप खपे बहुत बेकार, जै तन बाणी विसर जाए, ज्यों पक्का रोगी विल लाए। कहन लगे जिन्हों बाणी विसर गई, जेड़ा मूल नालों टुट गया, ओदी हालत कोड़ दे रोगी वाली हो जाती है। पर जेड़ा गुरु दी शरण में आ गया, गुरु नाम दी दात दिंदा है, जिदे नाल सारे सुखां दी प्राप्ति हो जाती है।
हर रस पीवो पाए।
साहब जी इस रहाओ दे बंद अंदर बख्शिश करदे ने, कहिंदे ने, भाई हरी दे नाम दा रस पीओ। ये जबान होर सारे रसां कसां विच ते सारी जिंदगी लंघा दिंदी है, पर इस नाम दा रस नहीं चखदी। ये रसना तू अन रस राच रही, तेरी प्यास ना जाए। होर रसां विच ते पै के सारी जिंदगी जाई गवा ली, पर नाम दा रस नहीं पीता। अमृत कौड़ा बिख्या मीठी, साकत की बिद नैनो डीठी। इसनों ते अमृत कौड़ा लगता है, इनू शराब मिठी लगती है, पर गुरु सवारियो जिसनों नाम दा रस आ गया, साहब जी कहिंदे ने, भाई ये नाम दा रस पियो।
नाम जपो नामो आराधो, गुरपुरे की सरनाई।
कहिंदे ने नाम जपो, सानू ये प्रेरणा है, और उस मालक दी आराधना करो नाम द्वारा। नाम जपो नामो आराधो, गुरपुरे की शरणाई। पर एक गल चेते रखियो, ਕਹਿੰਦੇ ਨੇ ਕਿਵੇਂ ਜਪਣਾ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ। ਇਹਦਾ ਮਤਲਬ ਕਿ ਗੁਰੂ ਅਧੂਰਾ ਵੀ ਹੁੰਦਾ। ਹਾਂ, ਅੱਜ ਤਾਂ ਮੈਂ ਵੇਖਦਾ ਪੰਜਾਬ ਦੀ ਧਰਤੀ 'ਤੇ ਪੂਰਨ ਗੁਰਸਿੱਖ ਲੱਭਣਾ ਹੋਵੇ ਤਾਂ ਬੜਾ ਮੁਸ਼ਕਲ ਹੈ, ਪਰ ਜੇ ਕਿਤੇ ਨਕਲੀ ਗੁਰੂ ਲੱਭਣੇ ਹੋਣ ਤਾਂ ਹਰ ਪਿੰਡ 'ਚ ਹੀ ਇੱਕ ਇੱਕ ਡੇਰਾ ਬਣਾ ਕੇ ਬੈਠੇ ਨੇ, ਕਈਆਂ 'ਚ ਦੋ ਦੋ ਤਿੰਨ ਤਿੰਨ ਡੇਰੇ ਵੀ ਨੇ। ਇਹ ਸਾਡੀ ਹਾਲਤ ਹੋ ਗਈ। ਪਰ ਜਿਸ ਮਨੁੱਖ ਨੇ ਸਾਂਝ ਕੱਚੇ ਨਾਲ ਪਾਈ ਹੈ ਨਾ, ਉਹਦੇ ਨਾਲ ਹਮੇਸ਼ਾ ਧੋਖਾ ਹੋਵੇਗਾ। ਕਬੀਰ ਜੀ ਦਾ ਇੱਕ ਬਚਨ ਮੇਰੇ ਸਾਹਮਣੇ ਆਇਆ। ਕਬੀਰ ਜੀ ਕਹਿੰਦੇ ਨੇ ਕਿ ਜੇ ਤੇਰੇ ਅੰਦਰ ਭਾਵਨਾ ਹੈ ਉਸ ਮਾਲਕ ਨੂੰ ਮਿਲਣ ਦੀ, ਪਿਆਰ ਦੀ ਖੇਡ ਖੇਡਣੀ ਹੈ, ਤਾਂ ਫਿਰ ਪਿਆਰਿਆ ਇੱਕ ਗੱਲ ਚੇਤੇ ਰੱਖੀ, ਕਹਿਣ ਲੱਗੇ ਕਿਸੇ ਕੱਚੇ ਨਾਲ ਸਾਂਝ ਨਾ ਪਾਈ। ਕੱਚੇ ਨਾਲ ਸਾਂਝ ਪਾਈ ਤੇਰੇ ਨਾਲ ਧੋਖਾ ਹੋ ਜਾਏਗਾ। ਉਹ ਕਹਿੰਦੇ ਨੇ ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਕਹਿੰਦੇ ਨੇ ਫਿਰ ਪੱਕਿਆਂ ਦੇ ਨਾਲ ਸਾਂਝ ਪਾ। ਜੇ ਤੇਰੇ ਅੰਦਰ ਸੱਧਰ ਹੈ ਪਿਆਰ ਦੀ ਖੇਡ ਖੇਡਣ ਦੀ, ਪੱਕਿਆਂ ਨਾਲ ਸਾਂਝ ਪਾਈ। ਕਿਉਂ ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ। ਕਹਿੰਦੇ ਨੇ ਕੱਚੀ ਸਰੋਂ ਜੇ ਕੋਹਲੂ ਵਿੱਚ ਪਾ ਵੀ ਦਈਏ ਨਾ, ਨਾ ਤਾਂ ਖਾਲੀ ਲੱਭਦੀ ਹੈ ਨਾ ਤੇਲ ਹੀ ਲੱਭਦਾ, ਦੋਵਾਂ 'ਚੋਂ ਕੋਈ ਵੀ ਪ੍ਰਾਪਤੀ ਨਾ ਹੋਈ, ਕਿਉਂਕਿ ਸਾਂਝ ਪੈ ਗਈ ਕੱਚਿਆਂ ਦੇ ਨਾਲ। ਸਾਂਝ ਕੱਚੇ ਨਾਲ ਪਾਏਗਾ। ਕੱਚੀ ਹਰ ਚੀਜ਼ ਧੋਖਾ ਹੈ। ਕਿਸੇ ਮਕਾਨ ਦੀ ਨੀਂਹ ਦੀ ਇੱਟ ਕੱਚੀ ਰੱਖ ਦਿਓ, ਧੋਖਾ ਦੇ ਜਾਏਗੀ। ਕੱਪੜੇ ਨੂੰ ਰੰਗ ਕੱਚਾ ਚਾੜ ਦਿਓ, ਧੋਖਾ ਦੇ ਜਾਏਗਾ। ਕੱਚਾ ਭੋਜਨ ਮਨੁੱਖ ਨੂੰ ਬਿਮਾਰ ਕਰ ਦਿੰਦਾ। ਕੱਚੇ ਰਸਤੇ 'ਤੇ ਤੁਰਨ ਵਾਲੇ ਧੋਖਾ ਖਾ ਜਾਂਦੇ ਨੇ, ਅਤੇ ਗੁਰੂ ਸਵਾਰਿਓ ਕੱਚਾ ਗੁਰੂ ਵੀ ਧੋਖਾ ਦੇ ਜਾਂਦਾ। ਕਾਚੇ ਗੁਰ 'ਤੇ ਮੁਕਤ ਨਾ ਹੁਆ, ਕੱਚਾ ਗੁਰੂ ਧੋਖਾ ਹੈ। ਇਸ ਕਰਕੇ ਸਾਂਝ ਪਾਣੀ ਹੈ ਅਤੇ ਪੱਕਿਆਂ ਦੇ ਨਾਲ ਪਾ। ਅੱਜ ਤਾਂ ਮੈਂ ਇਹ ਹਾਲਤ ਵੇਖਦਾ ਕਿ ਮਨੁੱਖ ਉਹਨਾਂ ਦੇ ਮਗਰ ਤੁਰਿਆ ਫਿਰਦਾ ਜਿਹੜੇ ਆਪ ਅੰਦਰੋਂ ਬਿਮਾਰ ਨੇ। ਰੱਬ ਦੇ ਹੁੰਦਿਆਂ ਲੋਕ ਰੱਬ ਤੋਂ ਸੰਗ ਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਇੱਕ ਮੰਗਤਾ ਖੱਪਰ ਲੈ ਕੇ ਜੇ ਦੂਜੇ ਦੇ ਸਾਹਮਣੇ ਖੜ੍ਹਾ ਰਹੇ ਭਿਖਾਰੀ ਦੇ, ਦੋਵੇਂ ਭੁੱਖੇ ਤਾਂ ਮਰ ਸਕਦੇ ਨੇ ਪਰ ਪ੍ਰਾਪਤੀ ਕੁਝ ਵੀ ਨਹੀਂ ਆਉਣੀ। ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ, ਜਿਨ੍ਹਾਂ ਦੇ ਤਾਵੀਜ਼ਾਂ ਤੋਂ ਮਿਲਦੀ ਸ਼ਫਾ ਲੋਕਾਂ ਨੂੰ, ਆਪ ਮਹਾਂਪੁਰਸ਼ ਮਾਰੇ ਹੋਏ ਦਰੰਗ ਦੇ ਵੇਖੇ, ਜਿਨ੍ਹਾਂ ਨੂੰ ਆਪ ਸ਼ੂਗਰ ਹੋਈ ਹੋਵੇ ਨਾ, ਦੂਜਿਆਂ ਨੂੰ ਪੁੜੀਆਂ ਬੰਨ ਬੰਨ ਕੇ ਦੇਈ ਜਾਣਗੇ। ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਅਤੇ ਸੁਰਮਾ ਵੰਡਦੇ ਹੋਣਗੇ। ਗੁਰੂ ਸਵਾਰਿਓ ਕੇਵਲ ਧੋਖਾ ਹੈ। ਮਨੁੱਖ ਦੀ ਜ਼ਿੰਦਗੀ ਬੜੀ ਸੀਮਤ ਹੈ। ਕਹਿੰਦੇ ਨੇ ਕੁਛ ਸੋਤੇ ਮੇਂ ਕੱਟ ਗਈ, ਕੁਛ ਗੁਨਾਹੋਂ ਮੇਂ ਕੱਟ ਗਈ, ਕੁਛ ਰੋਤੇ ਮੇਂ ਕੱਟ ਗਈ, ਕੁਛ ਆਹੋਂ ਮੇਂ ਕੱਟ ਗਈ। ਮੰਜ਼ਿਲ ਪੈ ਚੱਲਣੇ ਵਾਲੇ ਮੰਜ਼ਿਲ ਪੈ ਜਾ ਲੱਗੇ, ਰਾਹੇਂ ਬਦਲਣੇ ਵਾਲੋਂ ਕੀ ਰਾਹੋਂ ਮੇਂ ਕੱਟ ਗਈ। ਜਿਹੜੇ ਰੋਜ਼ ਰਸਤਾ ਬਦਲਦੇ ਰਹਿਣ, ਉਹ ਕਦੇ ਵੀ ਮੰਜ਼ਿਲ 'ਤੇ ਨਹੀਂ ਜੇ ਪਹੁੰਚਦੇ। ਜੇ ਮੰਜ਼ਿਲ 'ਤੇ ਪਹੁੰਚਣਾ ਤਾਂ ਫਿਰ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਕਹਿੰਦੇ ਨੇ ਜੇ ਪੱਕਿਆਂ ਨਾਲ ਜੁੜ ਜਾਏਗਾ ਤਾਂ ਉਹ ਤਾਂ ਮਰਨ ਤੋਂ ਬਾਅਦ ਵੀ ਤੇਰਾ ਸਾਥ ਦੇਣਗੇ, ਜੇ ਸਾਂਝ ਕੱਚਿਆਂ ਨਾਲ ਪਾਈ ਤਾਂ ਜਿਉਂਦੇ ਜੀ ਧੋਖਾ ਦੇ ਜਾਣਗੇ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਓ। ਸਾਹਿਬ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਨਾਮ ਜਪੋ ਨਾਮੋ ਅਰਾਧੋ ਗੁਰ ਪੂਰੇ ਕੀ ਸ਼ਰਨਾਈ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਨਾਮ ਜਪਾਂਗੇ ਫਿਰ ਉਸ ਮਾਲਕ ਨਾਲ ਸਾਂਝ ਬਣਦੀ ਹੈ।
ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ।
ਇਸ ਉਸ ਮਾਲਕ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਜਿਹਦੇ ਮੱਥੇ 'ਤੇ ਧੁਰ ਤੋਂ ਭਾਗ ਚੰਗੇ ਲਿਖੇ ਹੋਣ, ਆਪਣੇ ਯਤਨਾਂ ਨਾਲ ਨਹੀਂ, ਉਸ ਮਾਲਕ ਦੀ ਕਿਰਪਾ ਦੇ ਨਾਲ, ਜਿਸ ਦੀ ਸਾਂਝ ਪੈ ਗਈ। ਪਾਤਸ਼ਾਹ ਜੀ ਕਹਿੰਦੇ ਨੇ ਸੋਈ ਪੂਰਨ ਪਾਏ, ਉਸ ਮਾਲਕ ਦੇ ਨਾਲ ਜਿਹੜੇ ਸਾਂਝ ਪੈ ਗਈ ਨਾ, ਉਹ ਹੀ ਪੂਰਾ ਹੈ, ਉਸ ਦਾ ਸੰਸਾਰ 'ਤੇ ਆਉਣਾ ਸਫਲ ਹੈ। ਇਹ ਗੱਲ ਵੱਖਰੀ ਹੈ ਕਿ ਸੰਸਾਰ 'ਤੇ ਮਨੁੱਖ ਆਇਆ ਅਤੇ ਚਲਾ ਗਿਆ, पर उसकी यात्रा सफल नहीं। कहण वाले तो कह देंगे ने जी भावें शराब पी के मर गया जी फलाने का बापू पूरा हो गया, पर पूरा कदे नहीं जे हुंदा जेड़ा जमया अधूरा जीव्या अधूरा वह कदे भी मर के पूरा नहीं हुंदा। पूरा वो ही है जेड़ा उस पूरे दे नाल जुड़ गया, और जेड़ा पूरे दे नाल जुड़ गया उहदी यात्रा सफल है। सफल सफल भई सफल यात्रा, आवण जाण रहे मिले साधा, उहदा आउणा ते जाणा मिट जांदा जेड़ा पूरे दे नाल जुड़ गया।
नानक की बेनंती प्रभ जी, नाम राह लिवलाई।
मेरे साहब जी उस मालक दे चरणा विच अरदास बेनती करदे ने कि मेरी भी मंग है, मालक जी मेरे ते भी कृपा करो कि नाम रहा लिव लाई, मेरी हर वेले लिव उस मालक दे चरणा विच जुड़ी रवे, उस मालक दी सिफत सलाह विच जुड़ी रवे। मनुख उस सिफत सलाह नालों ही टुट गया, पर भागा वाले ने जिन्हां नूं इह सिफत सलाह दी दात मिलदी है। मेरे पातशाह जी कहिंदे ने ਵੀ ਜਿਸ ਨੂੰ ਇਹ ਸਿਫਤ ਸਲਾਹ ਦੀ ਦਾਤ ਮਿਲ ਗਈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਉਹ ਤਾਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੋ ਜਾਂਦਾ ਜਿਸ ਨੂੰ ਇਹ ਸਿਫਤ ਸਲਾਹ ਕਰਨ ਦੀ ਦਾਤ ਮਿਲ ਜਾਏ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓਨ, ਜਿਨ ਕੀਤੀ ਸੋ ਪਾਰ ਪਿਆ। ਕਹਿੰਦੇ ਨੇ ਉਹ ਹੀ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਜਿਹੜਾ ਉਸ ਮਾਲਕ ਦੀ ਸਿਫਤ ਸਲਾਹ ਕਰਦਾ। ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾਉਂਦਿਆਂ ਗਾਉਂਦਿਆਂ ਉਸ ਗੁਣੀ ਨਿਧਾਨ ਵਿੱਚ ਭੇਦ ਹੋਣਾ, ਉਸ ਮਾਲਕ ਦੀ ਸਿਫਤ ਸਲਾਹ ਕਰਦਿਆਂ ਹੋਇਆਂ। ਔਰ ਇੱਕ ਸਿਫਤ ਸਲਾਹ ਕੀ ਹੈ? ਉਸ ਮਾਲਕ ਦੇ ਗੀਤ ਗਾਣੇ, ਉਸ ਮਾਲਕ ਦੀ ਕੀਰਤੀ ਕਰਨੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਉਸ ਰਸਨਾ ਦੇ ਨਾਲ ਉਸ ਮਾਲਕ ਦੇ ਗੀਤ ਗਾਣੇ ਨੇ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਰਸਨਾ ਮਿਲੀ ਤੈਨੂੰ ਇਸੇ ਕਰਕੇ ਹੈ ਉਸ ਦੇ ਗੀਤ ਗਾਉਣ ਵਾਸਤੇ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜੇ ਰਸਨਾ ਨਾਮ ਨਹੀਂ ਨਾ ਜਪਦੀ ਤਾਂ ਇਸ ਰਸਨਾ ਦਾ ਵੀ ਕੋਈ ਫਾਇਦਾ ਨਹੀਂ, ਇਹਨੂੰ ਕੱਟ ਦੇਣਾ ਚਾਹੀਦਾ। ਸਾਹਿਬ ਜੀ ਕਹਿੰਦੇ ਨੇ ਅਰਦਾਸ ਬੇਨਤੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਹੇ ਮਾਲਕ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੇਰੀ ਵੀ ਸੁਰਤ ਹਰ ਵੇਲੇ ਤੁਹਾਡੇ ਨਾਲ ਜੁੜੀ ਰਹੇ। ਅਰਦਾਸ ਬੇਨਤੀ ਅਸੀਂ ਵੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰੀਏ ਕਿ ਗੁਰਾ ਇੱਕ ਦੇ ਬੁਝਾਈ, ਹੇ ਸਤਿਗੁਰੂ ਜੀ ਸਾਨੂੰ ਇੱਕ ਸੋਝੀ ਬਖਸ਼ਿਸ਼ ਕਰੋ, ਸਾਡੇ 'ਤੇ ਕਿਰਪਾ ਕਰੋ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਮਾਲਕ ਨਾ ਮੈਨੂੰ ਕਿਤੇ ਭੁੱਲ ਜਾਵੇ। ਵੱਡੇ ਭਾਗਾਂ ਵਾਲੇ ਹੋ ਜਿਹੜੇ ਰੋਜ਼ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਪ੍ਰਧਾਨ ਸਾਹਿਬ, ਮਾਨਯੋਗ ਸਿੰਘ ਸਾਹਿਬਾਨ, ਹੋਰ ਸਮੂਹ ਸੰਗਤਾਂ ਦਾ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਸਾਰੇ ਰਲ ਕੇ ਪੜ੍ਹੀਏ ਅਤੇ ਸਮਾਪਤੀ ਕਰੀਏ ਜੀ।
ਤਿਸੇ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।